ਸ਼੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ਼੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਵੋਂ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਸੁਣ ਕੇ ਸਿੱਧ ਤੂਸ਼ਣ ਭਏ ਬੋਲੇ ਬਹੁਰ ਨ ਕੋਏ ਚਰਚਾ ਮੈਂ ਹਾਰਤ ਨਹੀਂ ਸਮਝਤ ਭੇ ਮਨ ਸੋਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਮਹਾਰਾਜ ਦੀ ਸਾਜੀ ਨਿਵਾਜੀ ਸਾਧ ਸੰਗਤ ਜੀ ਸੰਧਿਆ ਦੇ ਦੀਵਾਨਾਂ ਵਿੱਚ ਗੁਰੂ ਚਰਨਾਂ 'ਚ ਬੈਠ ਕਰਕੇ ਆਪ ਜੀ ਨੇ ਅੰਮ੍ਰਿਤਮਈ ਗੁਰੂ ਕੀ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ। ਸਤਿਗੁਰੂ ਨਾਨਕ ਦੇਵ ਸਾਹਿਬ ਜੀ ਨੇ ਕਲਯੁਗੀ ਜੀਵਾਂ ਦੇ ਉੱਤੇ ਬੜੇ ਵੱਡੇ ਭਾਰੀ ਪਰ ਉਪਕਾਰ ਕਰਕੇ ਸਾਨੂੰ ਸਾਰਿਆਂ ਨੂੰ ਇੱਕ ਗਿਫਟ ਦਿੱਤੀ ਹੈ ਕੀਰਤਨ ਦੀ, ਕਿ ਅਸੀਂ ਰੱਬ ਨਾਲ, ਪਰਮਾਤਮਾ ਨਾਲ, ਵਾਹਿਗੁਰੂ ਨਾਲ ਕਿਸ ਤਰ੍ਹਾਂ ਜੁੜ ਸਕਦੇ ਹਾਂ। ਕੀਰਤਨ ਅਤੇ ਕਥਾ ਆਤਮਾ ਦੀ ਖੁਰਾਕ ਹੈ। ਕਥਾ ਕੀਰਤਨ ਸੁਖਦਾਈ, ਜੇ ਸਾਡੇ ਕੋਲ ਇਹ ਦਾਤ ਹੋਵੇਗੀ, ਸਾਡੇ ਹਿਰਦੇ 'ਚ ਵਸੇਗੀ, ਅਸੀਂ ਆਪਣੇ ਟਿਕਾਣੇ 'ਤੇ ਜਿੱਥੋਂ ਅਸੀਂ ਆਏ ਹਾਂ ਉੱਥੇ ਜਾ ਸਕਦੇ ਹਾਂ, ਨਹੀਂ ਤਾਂ 84 ਲੱਖ ਜੂਨਾਂ ਦੇ ਵਿੱਚ ਭਟਕਦੇ ਰਹਾਂਗੇ। ਇਹ ਗੁਰਬਾਣੀ ਦਾ ਫੈਸਲਾ ਹੈ। ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਇਤਿਹਾਸ, ਜੋ ਹਰ ਰੋਜ਼ ਸ਼ਾਮ ਦੇ ਦੀਵਾਨ ਵਿੱਚ ਆਪ ਜੀ ਬੈਠ ਕੇ ਸਰਵਣ ਕਰਦੇ ਹੋ। ਗੁਰੂ ਨਾਨਕ ਦੇਵ ਜੀ ਨੇ ਵੱਖ ਵੱਖ ਜਾਤਾਂ ਦੇ, ਵੱਖ ਵੱਖ ਧਰਮਾਂ ਦੇ ਲੋਕਾਂ ਨੂੰ ਉਪਦੇਸ਼ ਦਿੱਤਾ, ਕਿਉਂਕਿ ਗੁਰੂ ਨਾਨਕ ਦੀ ਨਿਗਾਹ ਵਿੱਚ ਇੱਕੋ ਹੀ ਧਰਮ ਹੈ, ਉਹ ਮਨੁੱਖਤਾ ਦਾ ਹੈ, ਮਾਨਵਤਾ ਦਾ ਹੈ। ਜਿਹੜੇ ਅਸੀਂ ਲੋਕ ਹਾਂ, ਅਸੀਂ ਮੈਂ ਔਰ ਤੂੰ ਦੀਆਂ ਵੰਡੀਆਂ ਪਾ ਕੇ ਲੜਦੇ ਰਹਿੰਦੇ ਹਾਂ। ਮਹਾਂਪੁਰਸ਼ ਦੀ ਨਿਗਾਹ ਵਿੱਚ ਸਾਰਾ ਸੰਸਾਰ ਇੱਕੋ ਜਿਹਾ ਹੁੰਦਾ ਹੈ। ਗੁਰੂ ਨਾਨਕ ਦੇਵ ਜੀ ਇਸੇ ਨਾਤੇ ਸਾਰਿਆਂ ਦੇ ਕੋਲ ਜਾ ਕੇ ਉਹਨਾਂ ਨੂੰ ਸਿੱਧਾ ਰਸਤਾ ਦੱਸਿਆ ਹੈ। ਯੋਗੀਆਂ ਦਾ ਉਸ ਵੇਲੇ ਬੜਾ ਵੱਡਾ ਬੋਲਬਾਲਾ ਸੀ। ਸੁਮੇਰ ਪਰਬਤ 'ਤੇ ਯੋਗੀਆਂ ਦੇ ਵੱਡੇ ਆਚਾਰਿਆ ਗੁਰੂ ਰਹਿੰਦੇ ਸਨ। ਭਾਈ ਗੁਰਦਾਸ ਜੀ ਨੇ ਆਪਣੀ ਬਾਣੀ ਦੇ ਵਿੱਚ ਪਹਿਲੀ ਵਾਰ ਦੇ ਵਿੱਚ ਇਹ ਕਥਾ ਲਿਖੀ ਹੈ। ਭਾਈ ਸਾਹਿਬ ਲਿਖਦੇ, ਫਿਰ ਜਾਏ ਚੜ੍ਹਿਆ ਸੁਮੇਰ ਪਰ। ਸ੍ਰੀ ਗੁਰੂ ਨਾਨਕ ਦੇਵ ਜੀ ਸੁਮੇਰ ਪਰਬਤ 'ਤੇ ਜਾ ਚੜ੍ਹੇ ਹਨ। ਸਿੱਧ ਮੰਡਲੀ ਨਦਰੀ ਆਈ, ਮਹਾਰਾਜ ਨੂੰ ਉੱਥੇ ਸਿੱਧਾਂ ਨਾਲ ਮੇਲ ਮਿਲਾਪ ਕਰਨ ਦਾ ਮੌਕਾ ਮਿਲਿਆ। ਸਿੱਧਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਹਰਾਉਣ ਵਾਸਤੇ, ਆਪਣਾ ਚੇਲਾ ਬਣਾਉਣ ਵਾਸਤੇ ਵਿਚਾਰ ਕੀਤੀ। ਭਾਈ ਗੁਰਦਾਸ ਜੀ ਇਹ ਵੀ ਲਿਖਦੇ ਨੇ, ਸਿੱਧੀ ਮਨੀ ਵਿਚਾਰਿਆ ਕਿਵੇਂ ਦਰਸ਼ਨ ਇਹ ਲੇਵੈ ਬਾਲਾ। ਸਿੱਧਾਂ ਨੇ ਮਨ 'ਚ ਸੋਚਿਆ, ਇਹ ਨੌਜਵਾਨ, ਇਹ ਬਾਲਕ, ਇਹ ਸਾਧੂ ਬੜੇ ਕੰਮ ਦਾ ਹੈ, ਜੇ ਕਿਤੇ ਸਾਡਾ ਚੇਲਾ ਬਣ ਜਾਵੇ, ਸਾਡੇ ਮਤ ਵਿੱਚ ਆ ਜਾਵੇ, ਸਾਡੀ ਸਿੱਖਿਆ ਨੂੰ ਧਾਰਨ ਕਰ ਲਵੇ, ਜੋਗੀ ਬਣ ਜਾਵੇ ਐਸਾ ਜੋਗੀ ਕਲੀ ਮੈਂ ਹਮਰੇ ਪੰਥ ਕਰਿਆ ਉਜਿਆਲਾ। ਇਹੋ ਜਿਹਾ ਜੋਗੀ ਕਲਯੁਗ ਦੇ ਸਮੇਂ 'ਚ ਸਾਰੀ ਦੁਨੀਆ ਨੂੰ ਨਾਥ ਸਿੱਧ ਬਣਾ ਦੇਵੇਗਾ। ਜ਼ੋਰ ਬਥੇਰਾ ਲਾਇਆ ਗੁਰੂ ਸਾਹਿਬ ਨੂੰ ਸੁਮੇਰ ਪਰਬਤ 'ਤੇ ਨਾ ਜਾਣ ਦਿੱਤਾ ਜਾਵੇ, ਨਾ ਉੱਪਰ ਅੱਪੜਨ ਦਿੱਤਾ ਜਾਵੇ, ਪਿੱਛੇ ਹੀ ਦੌੜਾ ਦਿੱਤਾ ਜਾਵੇ। ਪਰ ਗੁਰੂ ਨਾਨਕ ਨੇ ਸ਼ਬਦ ਜਿੱਤੀ ਸਿੱਧ ਮੰਡਲੀ ਕੀ ਤੋਸ ਆਪਣਾ ਪੰਥ ਨਿਰਾਲਾ। ਸ਼ਬਦ ਨਾਲ ਜਿੱਤ ਲਿਆ, ਸ਼ਬਦ ਦੀ ਸ਼ਕਤੀ ਦੇ ਅੱਗੇ ਸਾਰਿਆਂ ਸਿੱਧਾਂ ਦੀ ਸ਼ਕਤੀ ਫੇਲ ਹੋ ਗਈ। ਐਸੇ ਬਚਨ ਗੁਰੂ ਸਾਹਿਬ ਨੇ ਕੀਤੇ, ਸਿੱਧ ਨਿਰ ਉੱਤਰ ਹੋ ਗਏ, ਲਾਜਵਾਬ ਹੋ ਗਏ। ਹੁਣ ਸਿੱਧ ਸੋਚਦੇ ਨੇ ਇਹ ਗੱਲਾਂ ਬਾਤਾਂ ਨਾਲ ਗਿਆਨ ਚਰਚਾ ਨਾਲ ਸਾਥੋਂ ਹਾਰਨ ਵਾਲਾ ਨਹੀਂ, ਇਹਨੂੰ ਆਪਣੀਆਂ ਸ਼ਕਤੀਆਂ ਨਾਲ, ਆਪਣੀਆਂ ਰਿਧੀਆਂ ਸਿੱਧੀਆਂ ਨਾਲ ਹਰਾ ਦਈਏ। ਗੁਰੂ ਨਾਨਕ ਦੇਵ ਜੀ ਨੂੰ ਹਰਾਉਣ ਵਾਸਤੇ ਸਿੱਧਾਂ ਨੇ ਆਪਣੀ ਤਾਕਤ, ਆਪਣੇ ਮੰਤਰ ਜੰਤਰ ਲਾਉਣੇ ਸ਼ੁਰੂ ਕੀਤੇ ਨੇ। ਆਓ ਇਹ ਕਥਾ ਸਰਵਣ ਕਰੀਏ। ਪ੍ਰੇਮ ਨਾਲ ਜਗਤ ਗੁਰੂ ਸੱਚੇ ਪਾਤਸ਼ਾਹ ਪਾਰਬ੍ਰਹਮ ਪਰਮੇਸ਼ਵਰ ਈਸ਼ਵਰ ਅਵਤਾਰ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਆਖੀਏ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਦੋਹਰਾ ਸੁਣ ਕੇ ਸਿੱਧ ਤੂਸ਼ਣ ਭਏ।
ਸਤਿਗੁਰਾਂ ਦੇ ਅੰਮ੍ਰਿਤਮਈ ਬਚਨ ਜੋ ਰਾਮਕਲੀ ਦੀ ਵਾਰ ਦੇ ਵਿੱਚ ਦਰਜ ਹਨ, ਔਰ ਰਾਮਕਲੀ ਰਾਗ ਜਿਹੜਾ ਸਾਧ ਸੰਗਤ ਜੀ ਸਿੱਧਾਂ ਦਾ ਬੜਾ ਪਿਆਰਾ ਰਾਗ ਹੈ, ਇਸੇ ਕਰਕੇ ਗੁਰੂ ਸਾਹਿਬ ਨੇ ਸਿੱਧਾਂ ਨੂੰ ਜੋ ਉਪਦੇਸ਼ ਦਿੱਤਾ ਉਹ ਰਾਮਕਲੀ ਰਾਗ ਵਿੱਚ ਜ਼ਿਆਦਾ ਦਿੱਤਾ। ਰਾਮਕਲੀ ਦੀ ਵਾਰ ਵਿੱਚ ਵੀ ਬੜੇ ਔਖੇ ਔਖੇ ਸਵਾਲਾਂ ਦਾ ਜਵਾਬ ਗੁਰੂ ਨਾਨਕ ਸਾਹਿਬ ਨੇ ਦਿੱਤਾ, ਅਤੇ ਰਾਮਕਲੀ ਸਿੱਧ ਗੋਸ਼ਟ ਬਾਣੀ ਵਿੱਚ ਵੀ ਸਿੱਧਾਂ ਦੇ ਪ੍ਰਸ਼ਨਾਂ ਦਾ ਹੀ ਉੱਤਰ ਦਿੱਤਾ ਹੈ। ਹੋਰ ਵੀ ਬਹੁਤ ਸਾਰੇ ਸ਼ਬਦ ਹਨ ਜਿਹੜੇ ਰਾਮਕਲੀ ਰਾਗ ਵਿੱਚ ਸਤਿਗੁਰਾਂ ਨੇ ਉਚਾਰਨ ਕੀਤੇ ਹਨ। ਇਹਨਾਂ ਸ਼ਬਦਾਂ ਨੂੰ ਸੁਣ ਕੇ ਸਿੱਧ ਨਿਰੁੱਤਰ ਹੋ ਗਏ, ਅੱਗੋਂ ਕੋਈ ਗੱਲ ਨਹੀਂ ਆਈ, ਚੁੱਪ ਕਰ ਗਏ।
ਬੋਲੇ ਬਹੁਰ ਨਾ ਕੋਈ,
ਮਨ ਵਿੱਚ ਸੋਚਦੇ ਆ ਹੁਣ ਕੀ ਜਵਾਬ ਦੇਈਏ, ਅੱਗੋਂ ਬੋਲ ਤਾਂ ਆਉਂਦਾ ਨਹੀਂ, ਜ਼ੁਬਾਨ ਤਾਂ ਬੰਦ ਹੋ ਗਈ ਹੈ। ਹਾਂਜੀ,
ਚਰਚਾ ਮੈਂ ਹਾਰਤ ਨਹੀਂ।
ਸਤਿਗੁਰੂ ਨਾਨਕ ਦੇਵ ਸਾਹਿਬ ਜੀ ਬਾਰੇ ਸੋਚਦੇ ਨੇ ਕਿ ਇਹ ਨੌਜਵਾਨ ਇਹ ਸਾਥੋਂ ਸ਼ਬਦ ਦੇ ਨਾਲ, ਚਰਚਾ ਦੇ ਨਾਲ, ਗੱਲਬਾਤ ਨਾਲ ਤਾਂ ਹਾਰਨ ਵਾਲਾ ਨਹੀਂ, ਕਿਉਂਕਿ ਮਹਾਰਾਜ ਨੂੰ ਤਾਂ ਬਾਲਾ ਹੀ ਸਮਝਦੇ ਸਨ, ਬਾਲਕ ਸਮਝਦੇ ਸਨ। ਆਪਣੀ ਵੱਡੀ ਆਯੂ, ਦੀਰਘ ਆਯੂ ਦੇ ਕਾਰਨ ਉਹਨਾਂ ਨੂੰ ਹੰਕਾਰ ਸੀ ਕਿ ਅਸੀਂ ਵੱਡੀਆਂ ਉਮਰਾਂ ਵਾਲੇ ਹਾਂ, ਯੋਗ ਬਲ ਦੇ ਅਸੀਂ ਧਾਰਨੀ ਹਾਂ, ਸਾਡੇ ਕੋਲ ਬੜੀਆਂ ਰਿਧੀਆਂ ਸਿੱਧੀਆਂ ਕਰਾਮਾਤਾਂ ਸ਼ਕਤੀਆਂ ਨੇ, ਸਾਰਾ ਸੰਸਾਰ ਸਾਥੋਂ ਭੈ ਮੰਨਦਾ ਹੈ। ਇਸ ਹੰਕਾਰ ਵਿੱਚ ਆਫਰੇ ਹੋਏ ਸਨ, ਪਰ ਗੁਰੂ ਨਾਨਕ ਦੀ ਬਾਣੀ ਨੇ, ਗੁਰੂ ਨਾਨਕ ਦੇ ਬਚਨਾਂ ਨੇ ਉਹਨਾਂ ਨੂੰ ਜਦੋਂ ਹਰਾ ਦਿੱਤਾ, ਕਹਿਣ ਲੱਗੇ ਇਹ ਗੱਲਾਂ ਬਾਤਾਂ ਨਾਲ ਤਾਂ ਕਾਬੂ ਨਹੀਂ ਆਉਣ ਲੱਗਾ।
ਸਮਝਤ ਭੇ ਮਨ ਸੋਏ,
ਇਹ ਗੱਲ ਚੰਗੀ ਤਰ੍ਹਾਂ ਸਿੱਧਾਂ ਨੂੰ ਸਮਝ ਆ ਗਈ ਕਿ ਗੁਰੂ ਨਾਨਕ ਨੂੰ ਗਿਆਨ ਚਰਚਾ ਕਰਕੇ ਅਸੀਂ ਨਹੀਂ ਹਰਾ ਸਕਦੇ।
ਸੋਠਾ ਜੇ ਅਤ ਉੱਤਮ ਨਾਥ,
ਸਾਧ ਸੰਗਤ ਜੀ ਜਿਹੜੇ ਉਹਨਾਂ ਵਿੱਚ ਚੰਗੇ ਸਨ, ਸਾਰੇ ਇੱਕੋ ਜਿਹੇ ਨਹੀਂ ਹੁੰਦੇ, ਕਿਸੇ ਸੰਪਰਦਾ ਵਿੱਚ ਵੀ, ਕਿਸੇ ਵੀ ਜਾਤੀ ਵਿੱਚ, ਕਿਸੇ ਸਮਾਜ ਵਿੱਚ, ਸਾਧ ਸੰਗਤ ਜੀ ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ। ਨਾਥਾਂ ਵਿੱਚ ਵੀ ਕੁਝ ਚੰਗੇ ਨਾਥ ਸਨ, ਜਿਨ੍ਹਾਂ ਦੇ ਨਾਮ ਭਾਈ ਸੰਤੋਖ ਸਿੰਘ ਜੀ ਨੇ ਵੀ ਲਿਖੇ ਨੇ, ਭਾਈ ਬਾਲਾ ਜੀ ਨੇ ਵੀ ਲਿਖੇ ਨੇ, ਪੁਰਾਣੀਆਂ ਜਨਮ ਸਾਖੀਆਂ ਵਿੱਚ ਉਹਨਾਂ ਨਾਥਾਂ ਦੇ ਨਾਮ ਆਉਂਦੇ ਨੇ ਜਿਹੜੇ ਗੁਰੂ ਨਾਨਕ ਸਾਹਿਬ ਨੂੰ ਪਹਿਲਾਂ ਹੀ ਮੰਨਦੇ ਸਨ। ਭਰਥਰੀ ਜੀ, ਗੋਪੀ ਚੰਦ, ਮੰਗਲ ਨਾਥ, ਪ੍ਰਾਣ ਨਾਥ, ਘੁੱਗੂ ਨਾਥ, ਇਹ ਗੁਰੂ ਨਾਨਕ ਸਾਹਿਬ ਜੀ ਨੂੰ ਜਾਣਨ ਵਾਲੇ ਜਿਹੜੇ ਚੰਗੇ ਨਾਥ ਸਨ, ਨੇਕ ਵਿਰਤੀ ਵਾਲੇ ਸਨ, ਜਿਨ੍ਹਾਂ ਦਾ ਹਿਰਦਾ ਪਵਿੱਤਰ ਸੀਗਾ। ਸਾਧ ਸੰਗਤ ਜੀ, ਬੰਦਾ ਆਪਣੇ ਸਰੀਰ ਨੂੰ ਜਿੰਨਾ ਮਰਜ਼ੀ ਚਮਕਾ ਲਵੇ, ਮਾਂਝ ਲਵੇ, ਧੋ ਲਵੇ, ਜੇ ਮਨ ਨਹੀਂ ਮਾਂਜਿਆ, ਕੁਛ ਵੀ ਨਹੀਂ ਮਾਂਜਿਆ। ਸਾਡਾ ਮਨ ਤਾਂ ਇੰਨਾ ਮੈਲਾ ਹੈ, ਅਸੀਂ ਆਪਣੇ ਮਨ ਦੀ ਗੰਦਗੀ ਨੂੰ ਕਦੀ ਦੇਖਿਆ ਹੀ ਨਹੀਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਭ ਤੋਂ ਵੱਡੀ ਸਾਡੇ ਅੰਦਰ ਜਿਹੜੀ ਗੰਦਗੀ ਹੈ, ਉਹ ਈਰਖਾ ਦੀ ਹੈ, ਦੁਵੈਸ਼ ਦੀ ਹੈ, ਔਰ ਇਹਦੇ ਨਾਲ ਅਸੀਂ ਕਿਸੇ ਦਾ ਕੁਝ ਨਹੀਂ ਵਿਗਾੜਦੇ, ਆਪਣਾ ਹਿਰਦਾ ਸਾੜਦੇ ਹਾਂ। ਆਪਣਾ ਹੀ ਮਨ ਦੁਖੀ ਕਰਦੇ ਹਾਂ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਗੁਰੂ ਨਾਨਕ ਸਾਹਿਬ ਨਾਲ ਈਰਖਾ ਕਰਨ ਵਾਲੇ ਝੰਗਰਨਾਥ ਵਰਗੇ, ਭੰਗਰਨਾਥ ਵਰਗੇ, ਉਹ ਈਰਖਾਲੂ ਸਿੱਧ ਜਿਹੜੇ ਨੇ ਉਹ ਸੋਚਦੇ ਨੇ ਕਿ ਨਾਨਕ ਸਾਥੋਂ ਹਾਰਿਆ ਨਹੀਂ, ਇਹਨੂੰ ਕਿਸੇ ਤਰੀਕੇ ਨਾਲ ਹਰਾ ਲਈਏ।
ਮਗਨ ਧਿਆਨ ਮਹਿਤਬ ਰਹੇ।
ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੇ ਨਾਲ ਲੜਾਈ ਕਰਨ ਨੂੰ ਉਹ ਤਿਆਰੀਆਂ ਕਰ ਰਹੇ ਨੇ, ਪਰ ਉਹ ਜਿਹੜੇ ਚੰਗੇ ਬੰਦੇ ਨੇ, ਮੰਗਲਨਾਥ, ਭਰਥਰੀ ਵਗੈਰਾ, ਉਹ ਆਪਣੇ ਧਿਆਨ ਵਿੱਚ, ਸਮਾਧੀ 'ਚ ਧਿਆਨ ਮਗਨ ਹੋ ਕੇ ਬੈਠੇ ਨੇ।
ਬੋਲੇ ਤਿਨਕੇ ਸਾਥ।
ਉਹਨਾਂ ਨੇ ਉਹਨਾਂ ਨੂੰ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਭਾਈ ਬੰਦੇ ਬਣ ਜਾਓ, ਰੱਬ ਦੇ ਰਾਹ 'ਤੇ ਤੁਰੀਦਾ, ਨੇਕੀ ਦਾ ਰਾਹ ਫੜੀਦਾ, ਬੁਰਾਈ ਦੇ ਰਸਤੇ 'ਚ ਕੰਡੇ ਹੀ ਹੁੰਦੇ ਨੇ। ਮਹਾਰਾਜ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਮਹਿਮਾ ਨੂੰ ਜਾਣ ਲਓ, ਅਤੇ ਆਹ ਜਿਹੜੀ ਤੁਸੀਂ ਮਨ ਵਿੱਚ ਕਪਟ ਦੀ ਬਿਰਤੀ ਰੱਖੀ ਬੈਠੇ ਹੋਏ ਛੱਡ ਦਿਓ।
ਸ਼੍ਰੀ ਗੁਰੂ ਮੋਦ ਵਢਾਏ ਕੈ।
ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਬੜੇ ਪ੍ਰਸੰਨ ਚਿੱਤ ਹਨ, ਗੁਰੂ ਨਾਨਕ ਸਾਹਿਬ ਆਨੰਦ ਵਿੱਚ ਹਨ, ਅਤੇ ਮਹਾਰਾਜ ਬੋਲੇ ਹਨ,
ਕਬਿਤ ਆਸਨ ਕੋ ਲਾਏ ਬੈਸੋ ਆਸਨਾ ਹਿਰਦੇ ਕੇ ਬੀਚ।
ਉਹਨਾਂ ਚੰਗੇ ਸਿੱਧਾਂ ਨੂੰ ਮੰਗਲਨਾਥ, ਪ੍ਰਾਣਨਾਥ ਔਰ ਭਰਥਰੀ ਜੀ, ਗੋਪੀ ਚੰਦ ਚੰਗੇ ਵੀ ਸਨ, ਬਹੁਤ ਹੀ ਚੰਗੇ। ਮੰਗਲਨਾਥ ਇਹਨਾਂ ਸਾਰੇ ਸਿੱਧਾਂ ਵਿੱਚੋਂ ਅਵਸਥਾ ਕਰਕੇ ਉੱਚਾ ਹੋਇਆ। ਇੱਥੋਂ ਤੱਕ ਲਿਖਿਆ ਵੀ ਆਪਣੇ ਗੁਰੂ ਗੋਰਖਨਾਥ ਨਾਲੋਂ ਵੀ ਉੱਚੀ ਅਵਸਥਾ ਦਾ ਮਾਲਕ ਸੀ। ਗੁਰੂ ਨਾਨਕ ਸਾਹਿਬ ਨੂੰ ਮਰਦਾਨੇ ਨੇ ਪੁੱਛਿਆ, ਕਹਿਣ ਲੱਗਾ ਮਹਾਰਾਜ ਸਿੱਧ ਤਾਂ ਬੜੇ ਵੇਖਿਆ ਪਰ ਮੰਗਲਨਾਥ ਵਰਗਾ ਨਹੀਂ ਵੇਖਿਆ ਬੰਦਾ। ਅਤੇ ਮਹਾਰਾਜ ਇਹਦੀ ਅਵਸਥਾ ਕਿੰਨੀ ਕੁ ਹੈ? ਗੁਰੂ ਨਾਨਕ ਸਾਹਿਬ ਕਹਿੰਦੇ ਮਰਦਾਨਿਆ ਇਹਦੀ ਅਵਸਥਾ ਆਪਣੇ ਗੁਰੂ ਗੋਰਖਨਾਥ ਨਾਲੋਂ ਵੀ ਉੱਪਰ ਹੈ। ਮਰਦਾਨਾ ਕਹਿੰਦਾ ਮਹਾਰਾਜ ਇਹ ਕਿਵੇਂ ਹੋ ਸਕਦਾ ਵੀ ਚੇਲਾ ਥੱਲੇ ਰਹਿ ਜਾਏ ਅਤੇ ਚੇਲਾ ਉੱਪਰ ਹੋ ਜਾਏ, ਗੁਰੂ ਦੀ ਅਵਸਥਾ ਥੱਲੇ ਹੋਵੇ, ਚੇਲੇ ਦੀ ਜ਼ਿਆਦਾ ਹੋਵੇ? ਮਹਾਰਾਜ ਕਹਿੰਦੇ ਪਰਮੇਸ਼ੁਰ ਦੇ ਘਰ ਸਭ ਕੁਛ ਹੋ ਸਕਦਾ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਅਵਸਥਾ ਇਹਦੀ ਵੱਡੀ ਹੈ, ਅਵਸਥਾ ਇਹਦੀ ਉੱਚੀ ਹੈ, ਪਰ ਇਹਨੂੰ ਜਿਹੜਾ ਗੁਰੂ ਮਿਲ ਗਿਆ ਇਹਨੇ ਉਹ ਗੁਰੂ ਧਾਰਨ ਕਰ ਲਿਆ, ਕਿਉਂਕਿ ਗੁਰੂ ਤਾਂ ਕੋਈ ਧਾਰਨ ਕਰਨਾ ਹੀ ਪੈਂਦਾ, ਬਿਨਾਂ ਗੁਰੂ ਦੇ ਗੱਤ ਨਹੀਂ ਹੁੰਦੀ। ਇਹਨੂੰ ਗੋਰਖ ਮਿਲਿਆ, ਇਸਨੇ ਗੋਰਖ ਨੂੰ ਗੁਰੂ ਬਣਾ ਲਿਆ, ਇਹਦੀ ਆਪਣੀ ਅਵਸਥਾ ਵੱਡੀ ਹੈ। ਮੰਗਲਨਾਥ ਧਿਆਨ ਵਿੱਚ ਬੈਠਾ ਸੀ, ਪ੍ਰਾਣਨਾਥ ਹੋਰ ਸਿੱਧ ਬੈਠੇ ਸਨ ਚੰਗੇ, ਉਹਨਾਂ ਚੰਗੇ ਸਿੱਧਾਂ ਨੂੰ ਮੁਖਾਤਿਬ ਹੋ ਕੇ ਜਗਤ ਗੁਰੂ ਨਾਨਕ ਦੇਵ ਸਾਹਿਬ ਜੀ ਕਹਿੰਦੇ ਹੈ, ਕਹਿੰਦੇ ਆਸਣ ਕੋ ਲਾਏ, ਤੁਸੀਂ ਆਸਣ ਲਾ ਕੇ ਬੈਠੇ ਹੋ, ਕਿਉਂਕਿ ਸਿੱਧ ਦੇ ਸਾਧ ਸੰਗਤ ਦੀ ਸਾਧਨਾ ਵਾਸਤੇ ਸਭ ਤੋਂ ਜ਼ਰੂਰੀ ਆਸਣ ਨੂੰ ਮੰਨਦੇ ਹੈ। ਆਸਣ ਕੀ ਹੈ? ਟਿਕ ਕੇ ਬੈਠਣਾ, ਆਪਾਂ ਜਿੱਥੇ ਬੈਠੇ ਹਾਂ ਚੌਂਕੜਾ ਮਾਰ ਕੇ ਆਸਣ, ਅਤੇ ਜੇ 5-7 ਮਿੰਟ ਬਾਅਦ ਕਦੀ ਗੋਡਾ ਐਂ ਨੂੰ ਕਰ ਲਿਆ, ਕਦੀ ਐਂ ਨੂੰ ਕਰ ਲਿਆ, ਕਈ ਗੁਰਦੁਆਰੇ ਬੈਠੇ ਵੀ ਨਾ ਟਪੂਸ਼ੀਆਂ ਹੀ ਮਾਰਦੇ ਰਹਿੰਦੇ ਹੈ। ਜੇ 10 ਮਿੰਟ ਬੈਠਣਾ ਧਿਆਨ ਨਾਲ, ਤਿਆਰ ਬਰ ਤਿਆਰ ਹੋ ਕੇ ਬੈਠੋ, ਸਾਵਧਾਨ ਇਕਾਗਰ ਚੀਤ ਮਹਾਰਾਜ ਨਾਲ ਸੁਰਤੀ ਜੋੜੋ, ਅਤੇ ਜੇ ਨਹੀਂ ਬਹਿਣਾ ਤਾਂ ਭਾਈ ਉੱਠ ਕੇ ਆਪਣੇ ਘਰ ਨੂੰ ਚਲੇ ਜਾਈਏ। ਤਾਂ ਬਹਿਣਾ ਜਿਹੜਾ ਹੈ ਨਾ ਉਹ ਆਸਣ ਕਹਿੰਦੇ ਆ। ਅਤੇ ਮਹਾਰਾਜ ਕਹਿੰਦੇ ਤੁਸੀਂ ਆਸਣ ਲਾ ਕੇ ਬੈਠੇ, ਆਸ ਨਾ ਰਿਧੇ ਕੇ ਬੀਚ, ਮਨ ਵਿੱਚ ਕੋਈ ਆਸਾ ਨਹੀਂ ਰੱਖੀ। ਰੱਬ ਨੂੰ ਮਿਲਣਾ ਹੈ ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਬਾਣੀ ਕਹਿੰਦੀ ਆਸਾ ਕਰੀਏ ਰਾਮ ਕੀ, ਇੱਕ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਦੀ ਰਾਮ ਦੀ ਆਸਾ ਕਰੀਏ, ਆਸਾ ਕਰੀਏ ਰਾਮ ਕੀ, ਅਵਰੈ ਆਸ ਨਿਰਾਸ, ਬਾਕੀ ਆਸਾ ਛੱਡ ਦਿਓ। ਸੁਖਮਣੀ ਸਾਹਿਬ ਵਿੱਚ ਰੋਜ਼ ਪੜ੍ਹਦਿਆਂ ਏਕ ਆਸ ਰੱਖੋ ਮਨ ਮਾਹੇ, ਸਰਬ ਰੋਗ ਨਾਨਕ ਮਿਟ ਜਾਹੇ। ਇੱਕ ਪਰਮੇਸ਼ਰ ਦੀ ਆਸ ਰੱਖੋਗੇ ਤੁਹਾਡੇ ਸਾਰੇ ਰੋਗ ਮਿਟ ਜਾਣਗੇ। ਹਾਂਜੀ,
ਐਸੇ ਘੁੱਗੂ ਨਾਥ ਸੰਗ ਬੋਲੇ ਹੈ ਸੁਣਾਏ ਕੈ।
ਸ਼੍ਰੀ ਗੁਰੂ ਨਾਨਕ ਦੇਵ ਜੀ ਘੁੱਗੂ ਨਾਥ ਨੂੰ ਕਹਿੰਦੇ ਹਨ,
ਮੋਨ ਕੈਸੇ ਸਾਧੀ ਕੌਣ ਮਤ ਕੇ ਅਰਾਧੀ ਤੁਮ।
ਮਹਾਰਾਜ ਕਹਿੰਦੇ ਨਾਥ ਜੀ ਮੋਨ ਕੈਸੇ ਸਾਧੀ, ਸਾਧ ਸੰਗਤ ਜੀ ਸਿੱਧਾਂ ਵਿੱਚ ਜਿਹੜੀਆਂ ਘਾਲਣਾਂ ਨੇ ਸਾਧਨਾਂ, ਉਹਨਾਂ 'ਚ ਇੱਕ ਮੋਨ ਵੀ ਹੈ। ਮੋਨ ਦਾ ਮਤਲਬ ਚੁੱਪ ਰਹਿਣਾ, ਹਰ ਵੇਲੇ ਬੋਲੀ ਜਾਣਾ ਬੋਲੀ ਜਾਣਾ, ਇਹ ਸਾਡੀ ਆਤਮਕ ਐਨਰਜੀ ਵੀ ਵੇਸਟ ਹੁੰਦੀ ਹੈ। ਜਿੰਨੇ ਮਹਾਂਪੁਰਸ਼ ਹੁੰਦੇ ਆ ਘੱਟ ਬੋਲਦੇ, ਥੋੜ੍ਹਾ ਬੋਲਦੇ। ਘੁੱਗੂ ਨਾਥ ਨੂੰ ਘੁੱਗੂ ਨਾਥ ਕਿਉਂ ਕਹਿੰਦੇ ਸਨ? नाथ तां उहदा नां कोई होर होवेगा, पर नाथां विच उहदा नां घुग्गू नाथ इस करके पिया सी घट बोलदा सी, घुग्गू घट बोलदा ना। ਉਹ ਕਹਿੰਦੇ ਚੁੱਪ ਕਰਕੇ ਬਸ ਸਮਾਧੀ 'ਚ ਬੈਠਾ ਰਹਿੰਦਾ ਸੀ। ਮਹਾਰਾਜ ਕਹਿੰਦੇ ਮੌਨ ਕੈਸੇ ਸਾਧੀ, ਹੇ ਸਾਧ ਜੀ ਮੌਨ ਕਿਵੇਂ ਸਾਧੀ ਹੈ ਤੁਸੀਂ, ਕੌਣ ਮਤ ਕੇ ਆਰਾਧੀ ਤੁਮ, ਤੁਸੀਂ ਕਿਹੜੇ ਮਤ ਦੀ ਆਰਾਧਨਾ ਕੀਤੀ ਹੈ।
ਉੱਤਰ ਨ ਕਹਿਓ ਸੁਣਿਓ ਮਨ ਤੇ ਉਠਾਏ ਕੈ,
ਤੁਸੀਂ ਕੋਈ ਸਵਾਲ ਜਵਾਬ ਨਹੀਂ ਕੀਤਾ। ਦੇਖੋ ਬਾਕੀ ਸਿੱਧਾਂ ਨੇ ਬੜੇ ਸਵਾਲ ਜਵਾਬ ਕੀਤੇ ਗੁਰੂ ਨਾਨਕ ਸਾਹਿਬ ਨਾਲ, ਘੁੱਗੂ ਨਾਥ ਨੇ ਕੋਈ ਸਵਾਲ ਜਵਾਬ ਨਹੀਂ ਕੀਤਾ, ਕੋਈ ਕੁਐਸਚਨ ਨਹੀਂ ਕੀਤਾ, ਕੋਈ ਕਿੰਤੂ ਪਰੰਤੂ ਨਹੀਂ ਕੀਤਾ। ਸਾਧ ਸੰਗਤ ਜੀ, ਕੁਐਸਚਨ ਕਰਨ ਬਾਰੇ ਵੀ ਮੈਂ ਬੇਨਤੀ ਕਰਦੇ ਹਾਂ, ਦੋ ਤਰੀਕੇ ਹਨ। ਇੱਕ ਤਾਂ ਗਿਆਨ ਲੈਣ ਵਾਸਤੇ, ਜਾਣਕਾਰੀ ਲੈਣ ਵਾਸਤੇ, ਅਤੇ ਦੂਜਾ ਹੁੰਦਾ ਕਿਸੇ ਦਾ ਇਮਤਿਹਾਨ ਲੈਣ ਵਾਸਤੇ, ਕਿਸੇ ਦਾ ਦੇਖਣਾ ਵੀ ਇਹ ਕਿੰਨਾ ਕੁ ਪੜ੍ਹਿਆ, ਉਹਦਾ ਐਗਜ਼ਾਮੀਨੇਸ਼ਨ ਜਿਵੇਂ ਲੈਂਦੇ ਆ ਨਾ ਸਕੂਲਾਂ ਕਾਲਜਾਂ ਵਿੱਚ, ਇੱਦਾਂ ਉਹਦੇ ਅੱਗੇ ਪਰਚਾ ਪਾ ਦੇਣਾ ਵੀ ਦੇਖਾਂਗੇ, ਜੇ ਤਾਂ ਸਿਆਣਾ ਹੋਇਆ ਜਵਾਬ ਦੇਗਾ, ਜੇ ਨਾ ਜਵਾਬ ਦਿੱਤਾ ਸਮਝਾਂਗੇ ਐਵੇਂ ਹੀ ਹੈ। ਇੱਕ ਹੁੰਦਾ ਗਿਆਨ ਲੈਣ ਵਾਸਤੇ, ਕੋਈ ਪਤਾ ਨਹੀਂ ਕਿਸੇ ਗੱਲ ਦਾ, ਜਾਣਕਾਰੀ ਲੈਣੀ ਹੈ, ਸੱਚੇ ਮਨ ਨਾਲ ਕਹੋ ਵੀ ਸੰਤ ਜੀ ਮੈਨੂੰ ਆਹ ਗੱਲ ਦਾ ਪਤਾ ਨਹੀਂ, ਕਿਰਪਾ ਕਰਕੇ ਦੱਸ ਦਿਓ। ਦੋ ਚੀਜ਼ਾਂ ਨੇ। ਤਾਂ ਅੱਜ ਕੱਲ੍ਹ ਜ਼ਿਆਦਾਤਰ ਸਵਾਲ ਹੁੰਦੇ ਆ ਦੂਜੇ ਦਾ ਇਮਤਿਹਾਨ ਲੈਣ ਵਾਸਤੇ, ਗਿਆਨ ਲੈਣ ਵਾਸਤੇ ਨਹੀਂ ਹੁੰਦੇ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਤੁਸੀਂ ਬੋਲੇ ਹੀ ਕੁਛ ਨਹੀਂ, ਤੁਸੀਂ ਪੁੱਛਿਆ ਹੀ ਕੁਛ ਨਹੀਂ, ਕੋਈ ਸਵਾਲ ਹੀ ਨਹੀਂ ਕੀਤਾ। ਹਾਂਜੀ,
ਆਛੋ ਲਾਗੇ ਦਰਸ਼ਨ ਮਰਮ ਨਾ ਜਾਣਿਓ ਜਾਏ।
ਮਹਾਰਾਜ ਕਹਿੰਦੇ ਸੰਤ ਜੀ ਤੁਹਾਡੇ ਚਿਹਰੇ 'ਤੇ ਸ਼ਾਂਤੀ ਹੈ, ਤੁਹਾਡੇ ਚਿਹਰੇ 'ਤੇ ਟਿਕਾ ਹੈ, ਤੁਹਾਡੇ ਹਿਰਦੇ 'ਚ ਨਿਰਮਲਤਾ, ਪਵਿੱਤਰਤਾ, ਸਵੱਛਤਾ, ਗੰਭੀਰਤਾ ਹੈ, ਤੁਹਾਡੇ ਦਰਸ਼ਨ ਮਨ ਨੂੰ ਠੰਡ ਪਾਉਂਦੇ ਨੇ, ਪਰ ਜਿੰਨਾ ਚਿਰ ਤੁਸੀਂ ਬੋਲਦੇ ਨਹੀਂ ਉਨਾ ਚਿਰ ਤੁਹਾਡੇ ਅੰਦਰ ਦੀ ਗੱਲ ਸਮਝ ਵੀ ਨਹੀਂ ਆਉਂਦੀ। ਆਖੋ ਸ੍ਰੀ ਵਾਹਿਗੁਰੂ। ਬਿਨ ਬੋਲੇ ਉਪਜੈ ਨਹੀਂ ਆਸਾ, ਬਿਨਾਂ ਬੋਲਿਆਂ ਗੱਲਬਾਤ ਨਹੀਂ ਹੁੰਦੀ। ਆਪਾਂ ਕੀ ਜਾਣ ਸਕਦੇ ਅਗਲਾ ਕਿਹੜੇ ਮਤੇ ਦਾ ਹੈ, ਜਦੋਂ ਸਵਾਲ ਕਰਾਂਗੇ, ਕੋਈ ਗੱਲ ਦੱਸੇਗਾ, ਕੋਈ ਬੋਲਾਂਗੇ, ਫਿਰ ਪਤਾ ਲੱਗੇਗਾ ਉਹਦੇ ਵਿਚਾਰ ਕੀ ਹਨ। ਅਤੇ ਗੁਰੂ ਨਾਨਕ ਸਾਹਿਬ ਕਹਿੰਦੇ ਘੁੱਗੂ ਨਾਥ ਜੀ ਤੁਹਾਡੇ ਦਰਸ਼ਨਾਂ ਤੋਂ ਪਤਾ ਲੱਗਦਾ ਤੁਸੀਂ ਬੜੇ ਮਹਾਤਮਾ ਹੋ, ਪਰ ਜਿੰਨਾ ਚਿਰ ਤੁਸੀਂ ਬੋਲਦੇ ਨਹੀਂ ਉਹਨਾਂ ਚਿਰ ਤੁਹਾਡੇ ਵਿਚਾਰਾਂ ਦਾ ਪਤਾ ਨਹੀਂ ਲੱਗ ਸਕਦਾ। ਹਾਂਜੀ,
ਬੋਲੇ ਬਿਨ ਕੈਸੇ ਜਾਣੇ ਕਹੀ ਹੈ ਬੁਝਾਈ ਕੈ,
ਬਿਨਾਂ ਬੋਲੇ ਕਿਵੇਂ ਜਾਣੀਏ, ਤੁਸੀਂ ਕੀ ਮਤਾ ਰੱਖਦੇ ਹੋ, ਤੁਹਾਡੇ ਅੰਦਰ ਕੀ ਵਿਚਾਰ ਹੈ। ਬਿਨ ਬੋਲੇ ਕੋਈ ਬਚਨ ਨਹੀਂ ਹੋ ਸਕਦਾ, ਬੋਲੇ ਤੋਲੇ ਬਿਨਾਂ ਕੈਸੇ ਗੁਣ ਜਾਣੀਏ। ਵਿਦਵਾਨਾਂ ਨੇ ਕਿਹਾ ਤੋਲੇ ਤੋਂ ਬਿਨਾਂ, ਤੱਕੜੀ 'ਤੇ ਤੋਲਾਂਗੇ ਫਿਰ ਹੀ ਪਤਾ ਲੱਗੇਗਾ ਭਾਰੀ ਹੈ ਚੀਜ਼ ਹੌਲੀ ਹੈ। ਕੋਈ ਬੰਦਾ ਬੋਲੇਗਾ ਤਾਂ ਪਤਾ ਲੱਗੇਗਾ ਬੰਦਾ ਕੀ ਚੀਜ਼ ਹੈ, ਕਿਹੜੀ ਵਿਚਾਰਧਾਰਾ ਨੂੰ ਮੰਨਦਾ ਹੈ, ਇਹਦੇ ਪੱਲੇ ਕਿੰਨਾ ਕੁ ਗਿਆਨ ਹੈ, ਕਿੰਨਾ ਕੁ ਡੂੰਘਾ ਹੈ, ਕਿੰਨਾ ਕੁ ਗੰਭੀਰ ਹੈ, ਕਿੰਨਾ ਕੁ ਹੌਲਾ ਹੈ, ਕਿੰਨਾ ਕੁ ਭਾਰਾ ਹੈ, ਬੋਲਿਆ ਪਤਾ ਲੱਗਦਾ ਹੈ। ਮਹਾਰਾਜ ਕਹਿੰਦੇ ਬੋਲੋ ਕੁਛ, ਕੋਈ ਬਚਨ ਕਰੋ। ਹਾਂਜੀ,
ਬੋਲਿਓ ਗੁਰ ਨਾਨਕ ਸੋ ਬਚਨ ਬਿਲਾਸ ਨੀਕੇ।
ਇਹ ਸੁਣ ਕੇ ਘੁੱਗੂ ਨਾਥ ਬੋਲਿਆ, ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਕਹਿਣ ਲੱਗਾ,
ਜਾਨ ਅਵਤਾਰ ਰਿਦੇ ਬਹੁ ਹਰ ਖਾਏ ਕੈ।
ਉਹਨੇ ਗੁਰੂ ਨਾਨਕ ਸਾਹਿਬ ਨੂੰ ਪਰਮੇਸ਼ਰ ਦਾ ਰੂਪ ਸਮਝ ਕੇ, ਕਿਉਂਕਿ ਉਤਰਿਓ ਅਵਤਾਰਨ ਕੋ ਅਵਤਾਰੀ, ਅਕਾਲ ਪੁਰਖ ਨਿਰੰਕਾਰ ਆਪ ਨਾਰਾਇਣ ਕਲਾ ਧਾਰ, ਜਗਮੈ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਪਰਮੇਸ਼ਰ ਦਾ ਅਵਤਾਰ ਜਾਣ ਕੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਸਤਿਕਾਰ ਕੀਤਾ। ਹਾਂਜੀ,
ਸਿੱਧ ਨਾਥ ਜਤੀ ਕੋ ਨਾਮ ਨਾ ਧਰਾਵੋ ਜਗ।
ਕਹਿਣ ਲੱਗਾ ਬਾਬਾ ਜੀ ਸਤਿਗੁਰੂ ਜੀ, ਮੈਂ ਆਪਣੇ ਆਪ ਨੂੰ ਨਾ ਕੁਹਾਨਾ ਸਿੱਧ, ਨਾ ਮੈਂ ਆਪਣੇ ਆਪ ਨੂੰ ਕੁਹਾਨਾ ਨਾਥ, ਨਾ ਮੈਂ ਆਪਣੇ ਆਪ ਨੂੰ ਕੁਹਾਨਾ ਜਤੀ। ਕਿਉਂ? ਨਾਨਕ ਜੇ ਕੋ ਆਪੋ ਜਾਣਾ, ਅੱਗੇ ਗਿਆ ਨਾ ਸੋਹੈ। ਜਿਹੜਾ ਆਪਣੇ ਆਪ ਨੂੰ ਕੁਝ ਮੰਨੀ ਬੈਠਾ, ਮੈਂ ਸਿੱਧ ਹਾਂ, ਮੈਂ ਨਾਥ ਹਾਂ, ਮੈਂ ਜਤੀ ਹਾਂ, ਮੈਂ ਸੰਤ ਹਾਂ, ਮੈਂ ਭਗਤ ਹਾਂ, ਮੈਂ ਗਿਆਨੀ ਹਾਂ, ਅਕਾਲ ਪੁਰਖ ਦੀ ਦਰਗਾਹ ਵਿੱਚ ਪ੍ਰਵਾਨ ਨਹੀਂ ਹੁੰਦਾ। ਨਾਨਕ ਜੇ ਕੋ ਆਪੋ ਜਾਣਾ, ਆਪਣੇ ਆਪ ਨੂੰ ਕੁਝ ਜਾਣਦਾ, ਅੱਗੇ ਗਿਆ ਨਾ ਸੋਹੈ। ਪਰਮੇਸ਼ਰ ਦੇ ਦਰ 'ਤੇ ਗਿਆ ਹੋਇਆ ਅਕਾਲ ਪੁਰਖ ਦੀ ਦਰਗਾਹ ਵਿੱਚ ਉਹਨੂੰ ਕੋਈ ਮਾਣ ਨਹੀਂ ਮਿਲਦਾ, ਸੋਭਦਾ ਨਹੀਂ, ਧੱਕੇ ਖਾਂਦਾ ਹੈ। ਤੋ ਘੁੱਗੂ ਨਾਥ ਕਹਿੰਦਾ, ਮਹਾਰਾਜ ਮੈਂ ਕੁਛ ਹੈ ਹੀ ਨਹੀਂ, ਮੈਂ ਬੋਲਾਂ ਕੀ, ਨਾ ਮੈਂ ਨਾਥ ਹਾਂ, ਨਾ ਮੈਂ ਜਤੀ ਹਾਂ, ਨਾ ਹੋ ਜਤੀ ਸਤੀ ਨਹੀਂ ਪੜ੍ਹਿਆ, ਮੂਰਖ ਮੁਗਧਾ ਜਨਮ ਭਇਆ, ਪ੍ਰਣਵਤ ਨਾਨਕ ਤਿਨ ਕੀ ਸਰਣਾ, ਜਿਨ ਤੂੰ ਨਾਹੀ ਵਿਸਰਿਆ। ਮਹਾਰਾਜ ਮੈਂ ਕੁਛ ਹੈ ਹੀ ਨਹੀਂ, ਮੈਂ ਕੀ ਬੋਲਾਂ। ਹਾਂਜੀ,
ਉੱਚੋ ਨੀਚੋ ਪਦ ਤਾਜ ਸਿੰਘੀ ਨਾ ਬਜਾਏ ਹਾਂ।
ਮਹਾਰਾਜ, ਨਾ ਮੈਂ ਉੱਚਾ ਨਾ ਮੈਂ ਨੀਵਾਂ, ਆਖੋ ਸ੍ਰੀ ਵਾਹਿਗੁਰੂ। ਉੱਚਾ ਨੀਵਾਂ ਪਦ ਛੱਡ ਕੇ ਨਾ ਮੈਂ ਸਿੰਘੀ ਵਜਾਉਂਦਾ, ਜੋਗੀ ਸਿੰਘੀਆਂ ਵਜਾਉਂਦੇ ਨੇ ਆਪੋ ਆਪਣੀਆਂ। ਮਹਾਰਾਜ, ਮੈਂ ਕੋਈ ਸਿੰਘੀ ਨਹੀਂ ਵਜਾਉਂਦਾ, ਭਾਵ ਮੈਂ ਆਪਣਾ ਰੌਲਾ ਨਹੀਂ ਪਾਉਂਦਾ, ਆਪਣਾ ਮੈਂ ਜਿਵੇਂ ਆਪਣੀ ਮਸ਼ਹੂਰੀ ਕਰਨ ਵਾਸਤੇ ਆ ਮੇਰੇ ਸਾਥੀ ਦੌੜੇ ਫਿਰਦੇ ਨੇ, ਨਾਥ ਮੈਂ ਆਪਣੀ ਮਸ਼ਹੂਰੀ ਪਿੱਛੇ ਆਪਣੀ ਵਡਿਆਈ ਪਿੱਛੇ ਕਰਾਮਾਤਾਂ ਨਹੀਂ ਦਿਖਾਉਂਦਾ।
ਡਿੰਬ ਨਾ ਦਿਖਾਵੋ ਨਹਿ ਮਾਨ ਕੋ ਵਧਾਵੋ।
ਨਾ ਮੈਂ ਕੋਈ ਪਖੰਡ ਕਰਦਾ ਹਾਂ, ਨਾ ਮੈਂ ਕੋਈ ਡਿੰਬ ਦਿਖਾਉਂਦਾ ਹਾਂ, ਨਾ ਮੈਂ ਆਪਣਾ ਮਾਣ ਵਧਾਉਂਦਾ ਹਾਂ। ਕਿਉਂਕਿ ਸੰਸਾਰ ਦੇ ਵਿੱਚ ਲੋਕ ਆਪਣਾ ਪ੍ਰਚਾਰ ਆਪਣੀ ਵਡਿਆਈ ਵਾਸਤੇ ਕਰਦੇ ਹੈ, ਸਾਡਾ ਮਾਣ ਵਧੇਗਾ, ਸਾਨੂੰ ਲੋਕ ਵੱਡਾ ਕਹਿਣਗੇ, ਲੋਕਾਂ ਵਿੱਚ ਸਾਡੀ ਮਾਨਤਾ ਹੋਵੇਗੀ। ਪਰ ਸਾਧ ਸੰਗਤ ਜੀ, ਦੁਨੀਆ ਦੀ ਵਡਿਆਈ 4 ਦਿਨਾਂ ਦੀ ਖੇਡ ਹੁੰਦੀ ਹੈ। ਦੁਨੀਆ ਕੀਆਂ ਵਡਿਆਈਆਂ ਕਵਨੇ ਆਵੇ ਕਾਮ, ਮਾਇਆ ਕਾ ਰੰਗ ਸਭ ਫਿੱਕਾ, ਜਾਤੋ ਬਿਨਸ ਨਿਦਾਨ। ਅਖੀਰ ਨੂੰ ਝਟਪਟ ਬਿਨਸ ਜਾਣ ਵਾਲੀ ਚੀਜ਼ ਹੈ, ਸਦਾ ਰਹਿਣ ਵਾਲੀ ਨਹੀਂ। ਹਾਂਜੀ,
ਦੁੱਖ ਸੁੱਖ ਕੋ ਮਿਟਾਵੋ, ਦੁਆਤ ਮਨ ਤੇ ਭੁਲਾਏ ਹੈ ਓ।
ਕਹਿੰਦਾ ਮਹਾਰਾਜ, ਮੈਂ ਇਹ ਸੰਸਾਰ ਦੇ ਦੁੱਖਾਂ ਤੋਂ ਪਾਰ ਲੰਘ ਗਿਆ, ਸੰਸਾਰ ਦੇ ਸੁੱਖਾਂ ਤੋਂ ਵੀ ਪਾਰ ਲੰਘ ਗਿਆ, ਤੁਹਾਡੀ ਕਿਰਪਾ ਨਾਲ ਦੁਆਤ ਮਨ ਤੇ ਮਿਟਾਏ ਹੋ। ਦੁਆਤ ਖਤਮ ਹੋ ਗਈ ਹੈ, ਇੱਕ ਅੰਕਾਰ ਇੱਕ ਓਅੰਕਾਰ ਇੱਕ ਪਰਮੇਸ਼ਰ ਅੰਦਰ ਬਾਹਰ ਪਰਿਪੂਰਨ ਵਿਆਪਕ ਨਜ਼ਰ ਆ ਗਿਆ ਹੈ। ਹਾਂਜੀ,
ਉਸਤਤ ਨਿੰਦਾ ਤਾਜ ਹੋਏ ਕੇ ਅਚਿੰਤ ਨਿਤ।
ਹੇ ਮਹਾਰਾਜ, ਨਾ ਕਿਸੇ ਦੀ ਉਸਤਤ ਕਰੀ ਦੀ ਹੈ, ਨਾ ਕਿਸੇ ਦੀ ਨਿੰਦਾ, ਨਾ ਕਿਸੇ ਨੂੰ ਚੰਗਾ ਆਖੀਦਾ, ਨਾ ਕਿਸੇ ਨੂੰ ਮਾੜਾ। ਕਿਉਂਕਿ ਬੁਰਾ ਭਲਾ ਤਿੱਚਰ ਆਖਦਾ, ਜਿੱਚਰ ਹੈ ਦੋਹ ਮਾਹੇ। ਉਹਨਾਂ ਚਿਰ ਅਸੀਂ ਕਿਸੇ ਨੂੰ ਚੰਗਾ ਅਤੇ ਕਿਸੇ ਨੂੰ ਮਾੜਾ ਕਹਿੰਦੇ ਹਾਂ, ਜਿੰਨਾ ਚਿਰ ਸਾਡੇ ਮਨ ਦੀ ਦੁਬਧਾ ਨਹੀਂ ਮਿਟੀ। ਜਿਸ ਦਿਨ ਦੁਬਧਾ ਮਿਟ ਗਈ, ਚੰਗਾ ਮਾੜਾ ਕੋਈ ਰਹਿੰਦਾ ਹੀ ਨਹੀਂ। ਆਖੋ ਸ੍ਰੀ ਵਾਹਿਗੁਰੂ। ਬੁਰਾ ਭਲਾ ਤਿੱਚਰ ਆਖਦਾ ਹੈ, ਗੁਰੂ ਗ੍ਰੰਥ ਸਾਹਿਬ ਦੀ ਪੰਕਤੀ ਪਾਵਨ ਮਹਾਰੇ ਕਹਿੰਦੇ, ਬੁਰਾ ਭਲਾ ਤਿੱਚਰ ਆਖਦਾ, ਉਹਨਾਂ ਚਿਰ ਬੰਦਾ ਬੁਰਾ ਭਲਾ ਕਹਿੰਦਾ ਹੈ, ਜਿੱਚਰ ਹੈ ਦੋਹ ਮਾਹੇ, ਜਿੰਨਾ ਚਿਰ ਦੁਬਧਾ ਵਿੱਚ ਹੈ। ਜਦੋਂ ਦੁਬਧਾ ਮਿਟ ਗਈ, ਉਸ ਵੇਲੇ ਬੁਰਾ ਭਲਾ ਵੀ ਮਿਟ ਜਾਂਦਾ ਹੈ। ਘੁੱਗੂ ਨਾਥ ਕਹਿੰਦਾ, ਮੈਂ ਕਿਹਨੂੰ ਬੁਰਾ ਕਹਾਂ, ਕਿਹਨੂੰ ਭਲਾ ਕਹਾਂ, ਸਾਰਾ ਰੂਪ ਪਰਮੇਸ਼ਰ ਦਾ ਹੀ ਹੈ। ਹਾਂਜੀ,
ਗੁਰੂ ਨਾ ਕਹਾਏ ਕਹਿ ਨਾ ਚੇਲਾ ਪਾਏ ਲਾਏ ਹੋ।
ਨਾ ਮੈਂ ਗੁਰੂ ਬਣਦਾ ਹਾਂ, ਨਾ ਚੇਲੇ ਬਣਾਉਂਦਾ ਹਾਂ। ਆਪਣਾ ਆਪਣੇ ਆਪ ਨੂੰ ਗੁਰੂ ਬਣਾ ਕੇ ਲੋਕਾਂ ਨੂੰ ਆਪਣੇ ਚੇਲੇ ਬਣਾਉਣਾ ਬਹੁਤੇ ਲੋਕਾਂ ਦਾ ਸ਼ੌਂਕ ਹੁੰਦਾ ਹੈ, ਇਹ ਮੈਂ ਸ਼ੌਂਕ ਰੱਖਿਆ ਹੀ ਕੋਈ ਨਹੀਂ। ਮਹਾਰਾਜ, ਨਾ ਗੁਰੂ ਹੋਂ ਕਹਾਏ ਹੋ, ਨਾ ਚੇਲਾ ਪਾਏ ਲਾਏ ਹੋ। ਨਾ ਮੈਂ ਕਿਸੇ ਚੇਲੇ ਨੂੰ ਆਪਣੇ ਪੈਰਾਂ 'ਤੇ ਲਾਉਂਦਾ, ਭਾਵ ਨਾ ਮੈਂ ਕੋਈ ਚੇਲਾ ਮੁੰਡਦਾ, ਅਤੇ ਨਾ ਮੈਂ ਗੁਰੂ ਬਣਦਾ ਹਾਂ।
ਏਕੰਕਾਰ ਖੇਲ ਸ਼ਿਵ ਸ਼ਕਤੀ ਨਾ ਮੇਲ ਕੋ।
ਮਹਾਰਾਜ, ਜਿੱਥੇ ਮੇਰੀ ਸੁਰਤ ਟਿਕੀ ਹੈ, ਉੱਥੇ ਏਕੰਕਾਰ ਹੀ ਰਹਿ ਗਿਆ ਹੈ। ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦੀ ਜੋਤ ਹੀ ਰਹਿ ਗਈ ਹੈ, ਉੱਥੇ ਸ਼ਿਵ ਸ਼ਕਤੀ ਦਾ ਕੋਈ ਕੰਮ ਰਹਿ ਨਹੀਂ ਗਿਆ। ਸ਼ਿਵ ਸ਼ਕਤੀ ਵੀ ਸਾਧ ਸੰਗਤ ਜੀ ਥੱਲੇ ਵਾਲੀ ਅਵਸਥਾ 'ਚ ਹੁੰਦੀ ਹੈ, ਤੁਰੀਆ ਪਾਦ ਵਿੱਚ ਜਾ ਕੇ ਸ਼ਿਵ ਸ਼ਕਤੀ ਵੀ ਨਹੀਂ ਰਹਿੰਦੀ, ਕਿਉਂਕਿ ਸ਼ਿਵ ਸ਼ਕਤੀ ਨੂੰ ਪੈਦਾ ਕਰਨ ਵਾਲਾ ਪਕੜ 'ਚ ਆ ਜਾਂਦਾ। ਆਖੋ ਵਾਹਿਗੁਰੂ। ਅਨੰਦ ਸਾਹਿਬ ਪੜ੍ਹਦੇ ਹਾਂ, ਸ਼ਿਵ ਸ਼ਕਤ ਆਪ ਉਪਾਏ ਕਹਿ ਕਰਤਾ, ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆਪ ਵੇਖੈ, ਗੁਰਮੁਖ ਕਿਸੈ ਬੁਝਾਏ। ਸ਼ਿਵ ਨਾਮ ਚੇਤਨ ਦਾ ਹੈ, ਸ਼ਕਤੀ ਨਾਮ ਮਾਇਆ ਦਾ ਹੈ। ਸ਼ਿਵ ਨਾਮ ਚੇਤਨ ਦਾ ਹੈ ਅਤੇ ਸ਼ਕਤੀ ਨਾਮ ਮਟੀਰੀਅਲ ਦਾ ਹੈ, ਪਦਾਰਥ ਦਾ ਹੈ, 5 ਤੱਤਾਂ ਦਾ ਹੈ। ਜੋ ਬਾਹਰ ਮਾਇਆ ਦਾ ਪਸਾਰਾ ਹੈ ਉਹ ਸ਼ਕਤੀ ਹੈ, ਜਿਹੜਾ ਅੰਦਰ ਦੇਖਣ ਵਾਲਾ ਹੈ ਉਹ ਸ਼ਿਵ ਹੈ। ਮਹਾਰਾਜ ਕਹਿੰਦੇ, ਸ਼ਿਵ ਸ਼ਕਤੀ ਨੂੰ ਪੈਦਾ ਕਰਨ ਵਾਲਾ ਜਿਹੜਾ ਮੂਲ ਕਰਤਾ ਪੁਰਖ ਹੈ ਉਹ ਸਮਝ ਵਿੱਚ ਆ ਗਿਆ, ਅਤੇ ਬਾਕੀ ਫਿਰ ਸ਼ਿਵ ਸ਼ਕਤੀ ਵਿੱਚ ਲੀਨ ਹੋ ਜਾਂਦੀ ਹੈ। ਆਖੋ ਸ੍ਰੀ ਵਾਹਿਗੁਰੂ। ਘੁੱਗੂ ਨਾਥ ਕਹਿੰਦਾ, ਮਹਾਰਾਜ ਜਿੱਥੇ ਏਕੰਕਾਰ ਦੀ ਖੇਡ ਹੈ ਉੱਥੇ ਮੇਰੀ ਸੁਰਤ ਟਿਕ ਗਈ ਹੈ, ਤੁਹਾਡੀ ਕਿਰਪਾ ਨਾਲ ਸ਼ਿਵ ਸ਼ਕਤ ਮਿਟ ਗਏ ਹਨ। ਹਾਂਜੀ,
ਬੋਲ ਹੋ ਵਿਸਾਰ ਕਰ ਕਛੂ ਨਾ ਅਲਾਏ ਹੋ।
ਹੇ ਮਹਾਰਾਜ ਜੀ, ਮੈਂ ਹੁਣ ਬੋਲਾਂ ਕੀ, ਬੋਲਣ ਵਾਲਾ ਰਿਹਾ ਹੀ ਕੁਛ ਨਹੀਂ। ਜਿੱਥੇ ਸਾਧ ਸੰਗਤ ਜੀ ਬੋਲ ਮਿਟ ਜਾਂਦੇ ਨੇ ਉੱਥੇ ਅਬੋਲ ਹੋ ਜਾਂਦਾ ਹੈ। ਬੋਲਦਾ ਕਿੰਨਾ ਚਿਰ ਇਨਸਾਨ, ਆ ਮੈਂ ਕਥਾ ਕਰ ਰਿਹਾ ਨਾ, ਤੁਸੀਂ ਮੈਨੂੰ ਗਿਆਨੀ ਕਹਿੰਦੇ, ਗਿਆਨੀ ਸਾਧ ਸੰਗਤ ਜੀ, ਕਥਾ ਕਰਨ ਵਾਲਾ ਗਿਆਨੀ ਨਹੀਂ ਹੁੰਦਾ। ਜਿਸ ਦਿਨ ਗਿਆਨ ਹੋ ਗਿਆ ਉਸ ਦਿਨ ਤਾਂ ਬੋਲਿਆ ਹੀ ਬੰਦ ਹੋ ਜਾਂਦਾ। ਮਹਾਰਾਜ ਕੀ ਕਹਿੰਦੇ ਬਾਣੀ ਦੇ ਵਿੱਚ, ਮਹਾਰਾਜ ਕਹਿੰਦੇ, ਸਮਝ ਪਰੀ ਤੋਂ ਬਿਸਰਿਓ ਗਾਵਨ। ਜਿਸ ਦਿਨ ਰੱਬ ਦੀ ਸਮਝ ਆਉਂਦੀ ਉਸ ਦਿਨ ਗਾਣਾ ਵਜਾਉਣਾ ਬੰਦ ਹੋ ਜਾਂਦਾ, ਉਸ ਦਿਨ ਬੋਲਣਾ ਬੰਦ ਹੋ ਜਾਂਦਾ। ਭਾਈ ਗੁਰਦਾਸ ਜੀ ਲਿਖਦੇ ਨੇ, ਮੂੰਹ ਭਰਿਆ ਕਿਉਂ ਬੋਲੀਏ, ਰਸ ਜੀਭ ਰਸਾਲੀ, ਕਿਸੇ ਦੇ ਮੂੰਹ 'ਚ ਪਾ ਦਿਓ ਮੋਟਾ ਜਿਹਾ ਲੱਡੂ ਅਤੇ ਉਹਨੂੰ ਗੱਲਾਂ ਕਰਾਓ, ਕਰ ਲਏਗਾ? ਜਦ ਮੂੰਹ ਭਰ ਗਿਆ ਫਿਰ ਕੀ ਬੋਲਣਾ? ਕਹਿੰਦੇ ਬੋਲਦਾ ਉਹਨਾਂ ਚਿਰ ਜਿੱਚਰ ਮੂੰਹ ਖਾਲੀ, ਜਿੰਨਾ ਚਿਰ ਮੂੰਹ ਖਾਲੀ ਉਹਨਾਂ ਚਿਰ ਬੋਲਦਾ, ਜਿੰਨਾ ਚਿਰ ਸਾਧ ਸਿੰਘ ਜੀ ਬ੍ਰਹਮ ਗਿਆਨ ਨਹੀਂ ਹੁੰਦਾ ਉਹਨਾਂ ਚਿਰ ਗੱਲਾਂ ਬਾਤਾਂ ਕਰੀ ਜਾਂਦੇ ਹਾਂ ਅਸੀਂ। ਜਿਸ ਦਿਨ ਬ੍ਰਹਮ ਗਿਆਨ ਹੋ ਗਿਆ ਫਿਰ ਗੁਰੂ ਨਾਨਕ ਸਾਹਿਬ ਦੇ ਕੋਲ ਘੁੱਗੂ ਨਾਥ ਕਹਿੰਦਾ, ਮਹਾਰਾਜ ਹੁਣ ਬੋਲਾਂ ਕੀ, ਬੋਲਣ ਵਾਲੀ ਤਾਂ ਗੱਲ ਹੀ ਕੋਈ ਨਹੀਂ ਰਹਿ ਗਈ। ਬੋਲ ਅਬੋਲ ਮੱਧ ਹੈ ਸੋਈ, ਜਸ ਉਹ ਹੈ ਤਸ ਲਖੈ ਨਾ ਕੋਈ, ਉਹ ਜਿੱਦਾਂ ਦਾ ਹੈ ਉੱਦਾਂ ਦਾ ਦੁਨੀਆ ਦੇਖ ਨਹੀਂ ਸਕੀ। ਜਿਸ ਦਿਨ ਉਸ ਦਿਖਦਾ ਹੈ ਉਸ ਦਿਨ ਬੋਲ ਅਬੋਲ ਦਾ ਪਤਾ ਨਹੀਂ ਰਹਿੰਦਾ। ਇਹ ਵੀ ਨਹੀਂ ਕਿ ਅਬੋਲ ਹੀ ਹੈ, ਕਹਿੰਦੇ ਨਾ ਬੋਲ ਹੈ ਨਾ ਅਬੋਲ ਹੈ। ਆਖੋ ਸ੍ਰੀ ਵਾਹਿਗੁਰੂ। ਅਵਸਥਾ ਐਸੀ ਹੈ ਜਿੱਥੇ ਸਾਧ ਸੰਗਤ ਜੀ ਵੀ ਇੱਕੀ ਚੜ੍ਹਾਓ ਚੜ੍ਹ, ਭਾਈ ਗੁਰਦਾਸ ਜੀ ਕਹਿੰਦੇ ਵੀ ਇੱਕੀ ਦਾ ਚੜ੍ਹਾ ਚੜ੍ਹ ਕੇ ਪਰਲੇ ਪਾਸੇ ਦੀ ਕੋਈ ਖੇਡ ਹੈ, ਉੱਥੇ ਘੁੱਗੂ ਨਾਥ ਕਹਿੰਦਾ ਮਹਾਰਾਜ ਤੁਹਾਡੀ ਕਿਰਪਾ ਨਾਲ ਲਿਵ ਲੱਗ ਗਈ ਹੈ।
ਉੱਠੇ ਤਬ ਧਾਏ ਕਰ ਚਰਨ ਲਗਾਏ ਮਿਲੇ,
ਸ੍ਰੀ ਗੁਰੂ ਨਾਨਕ ਦੇਵ ਸਾਹਿਬ ਉਹਨੂੰ ਮਿਲਣ ਲਈ ਨਾ ਉੱਠ ਕੇ ਦੌੜੇ। ਫਿਰ ਜਦੋਂ ਉਹਨੇ ਆਖਿਆ ਨਾ ਮਹਾਰਾਜ ਹੁਣ ਇੱਥੇ ਅਵਸਥਾ ਪਹੁੰਚੀ ਹੈ, ਅਤੇ ਮਹਾਰਾਜ ਉੱਠ ਕੇ ਗਏ, ਉਹਨੇ ਗੁਰੂ ਨਾਨਕ ਸਾਹਿਬ ਦੇ ਪੈਰਾਂ ਨੂੰ ਹੱਥ ਲਾਇਆ ਅਤੇ ਮਹਾਰਾਜ ਉਹਦੇ ਹੱਥ ਫੜ ਕੇ ਉਹਨੂੰ ਗਲ ਨਾਲ ਲਾ ਲਿਆ, ਇੱਕ ਦੂਜੀ ਨੂੰ ਘੁੱਟ ਕੇ ਮਿਲੇ। ਕਿਉਂਕਿ ਜਿਹੜਾ ਇਹੋ ਜਿਹਾ ਸਿੱਧ ਹੁੰਦਾ, ਇਹੋ ਜਿਹਾ ਨਾਥ ਹੁੰਦਾ, ਇਹੋ ਜਿਹਾ ਬੰਦਾ ਹੁੰਦਾ, ਉਹ ਤਾਂ ਗੁਰੂ ਨਾਨਕ ਨੂੰ ਬਹੁਤ ਪਿਆਰਾ ਲੱਗਦਾ। ਭਾਵੇਂ ਮੁਸਲਮਾਨ ਹੋਵੇ, ਭਾਵੇਂ ਹਿੰਦੂ ਹੋਵੇ, ਕਿਸੇ ਰੂਪ 'ਚ ਹੋਵੇ, ਅੰਦਰਲੀ ਅਵਸਥਾ ਵੇਖੀ ਹੈ, ਬਾਹਰਲੀ ਨਹੀਂ ਵੇਖੀ। ਗੁਰੂ ਸਾਹਿਬ ਨੇ ਜਾਣੋ ਜੋਤ ਨਾ ਪੁੱਛੋ ਜਾਤੀ, ਅੱਗੇ ਜਾਤ ਨਾ ਹੈ। ਉਸ ਅਕਾਲ ਪੁਰਖ ਦੇ ਦਰਬਾਰ ਵਿੱਚ ਜਾਤ ਨਹੀਂ ਹੁੰਦੀ, ਉੱਥੇ ਜੋਤ ਵੇਖੀ ਜਾਂਦੀ। ਹਾਂਜੀ,
ਰਿਦੇ ਹਰ ਖਾਏ ਦੋਹੂ ਬਹੁ ਸੁੱਖ ਪਾਏ ਕੈ,
ਮਹਾਰਾਜ ਨੂੰ ਜੱਫੀ ਪਾ ਕੇ ਮਿਲਿਆ ਘੁੱਗੂ ਨਾਥ, ਗੁਰੂ ਨਾਨਕ ਸਾਹਿਬ ਨੇ ਗਲ ਨਾਲ ਲਾਇਆ, ਇੱਕ ਦੂਜੀ ਨੂੰ ਮਿਲ ਕੇ ਠੰਡ ਪੈ ਗਈ, ਬੜੇ ਖੁਸ਼ ਹੋਏ, ਬੜੇ ਹੀ ਸ਼ਾਂਤ ਹੋਏ। ਹਾਂਜੀ,
ਵੈਸੇ ਪੁੰਨ ਨਾਨਕ ਜੀ ਨਾਗਰ ਉਜਾਗਰ ਜੀ,
ਮੇਰੇ ਸੋਹਣੇ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਜੀ ਘੁੱਗੂ ਨਾਥ ਨੂੰ ਗਲ ਨਾਲ ਲਾ ਕੇ ਫਿਰ ਆਪਣੇ ਆਸਣ 'ਤੇ ਬੈਠ ਗਏ। ਇਹ ਗੁਰੂ ਨਾਨਕ ਸਾਹਿਬ ਕਿਉਂ ਉੱਠੇ, ਕਿਉਂ ਸਾਧ ਨੂੰ ਗਲ ਨਾਲ ਲਾਇਆ? ਕਿਉਂਕਿ ਉਹਦੀ ਅਵਸਥਾ ਉਹ ਸੀ ਜਿੱਥੇ ਸਾਧ ਸੰਗਤ ਜੀ ਮਾਇਆ ਦਾ ਕੋਈ ਪ੍ਰਭਾਵ ਨਹੀਂ ਰਹਿ ਜਾਂਦਾ, ਜਿੱਥੇ ਤ੍ਰੈ ਗੁਣੀ ਮਾਇਆ ਖਤਮ ਹੋ ਜਾਂਦੀ ਹੈ, ਜਿੱਥੇ ਜੀਵ ਆਤਮਾ ਅਤੇ ਪਰਮਾਤਮਾ ਇੱਕ ਹੋ ਜਾਂਦੇ ਨੇ, ਜਿੱਥੇ ਤੋਈ ਮੋਈ ਮੋਈ ਤੋਈ ਅੰਤਰ ਕੈਸਾ, ਕਣਕ ਕਟਕ ਜਲ ਤਰੰਗ ਜੈਸਾ, ਜਿੱਥੇ ਅਭੇਦ ਗਿਆਨ ਹੋ ਜਾਂਦਾ ਹੈ, ਉੱਥੇ ਘੁੱਗੂ ਨਾਥ ਪਹੁੰਚਿਆ ਹੋਇਆ ਸੀ। ਗੁਰੂ ਨਾਨਕ ਸਾਹਿਬ ਜੀ ਉਹਨੂੰ ਗਲ ਨਾਲ ਲਾਇਆ, ਬੈਠ ਗਏ ਹਨ। ਹੁਣ ਇਸ ਤੋਂ ਬਾਅਦ ਅਗਲੇ ਸਿੱਧਾਂ ਨਾਲ ਬੜੀ ਲੰਮੀ ਚਰਚਾ ਜੇ ਚੱਲਣੀ ਹੈ। ਹੁਣ ਕਰਾਮਾਤਾਂ ਸਿੱਧਾਂ ਨੇ ਵਰਤਣੀਆਂ ਸ਼ੁਰੂ ਕੀਤੀਆਂ। ਪਹਿਲਾਂ ਤਾਂ ਗਿਆਨ ਚਰਚਾ ਨਾਲ ਸਵਾਲਾਂ ਜਵਾਬਾਂ ਨਾਲ ਉਲਝਾਉਣਾ ਚਾਹੁੰਦੇ ਸੀ, ਗੁਰੂ ਸਾਹਿਬ ਨੂੰ ਨਹੀਂ ਉਲਝਾ ਸਕੇ। ਫਿਰ ਉਹਨਾਂ ਨੇ ਆਪਣੀ ਸ਼ਕਤੀ ਜਿਹੜੀ ਉਹਨਾਂ ਕੋਲ 8 ਸਿੱਧੀਆਂ 9 ਨਿਧੀਆਂ, ਉਹ ਫਿਰ ਸਾਰਾ ਕੁਝ ਉਹਨਾਂ ਨੇ ਜੋ ਜ਼ੋਰ ਲਾਉਣਾ ਸੀ, ਉਹ ਕਰਾਮਾਤਾਂ ਦਾ ਜੰਗ ਸ਼ੁਰੂ ਹੋਇਆ। ਪਰ ਗੁਰੂ ਸਾਹਿਬ ਉੱਤੇ ਕਿਸੇ ਕਰਾਮਾਤ ਰਿੱਧੀ ਸਿੱਧੀ ਦਾ ਅਸਰ ਨਹੀਂ ਪਏਗਾ। ਇਹ ਕਥਾ ਆਪਾਂ ਅਗਲੇ ਪ੍ਰਕਰਣਾਂ ਵਿੱਚ ਸਰਵਣ ਕਰਾਂਗੇ। ਅੱਜ ਸਾਡੇ ਕੋਲ ਸਿੱਖ ਪੰਥ ਦੇ ਮਹਾਨ ਵਿਦਵਾਨ ਸਤਿਕਾਰਯੋਗ ਗਿਆਨੀ ਸੁੱਖਾ ਸਿੰਘ ਜੀ ਯੂਕੇ ਵਾਲੇ, ਉਹ ਆਏ ਹੋਏ ਨੇ। ਕੱਲ੍ਹ ਵੀ ਉਹਨਾਂ ਨੇ ਸੰਗਤਾਂ ਦੇ ਦਰਸ਼ਨ ਕੀਤੇ ਸਨ, ਔਰ ਅੱਜ ਵੀ ਉਹਨਾਂ ਨੇ ਬੜੇ ਸੁੰਦਰ ਵਿਚਾਰ ਤੁਹਾਡੇ ਨਾਲ ਸਾਂਝੇ ਕਰਨੇ ਹਨ। ਅਤਿ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਦਮਦਮੀ ਟਕਸਾਲ ਦੇ ਮਹਾਂਪੁਰਸ਼ਾਂ ਤੋਂ, ਜਿਨ੍ਹਾਂ ਨੇ ਬਹੁਤ ਵਿੱਦਿਆ ਪੜ੍ਹੀ ਹੈ, ਸਰੀ ਦੇ ਵਿੱਚ ਸਿੰਘਾਂ ਨੂੰ ਗੁਰਮਤਿ ਵਿੱਦਿਆ ਪੜ੍ਹਾ ਰਹੇ ਹਨ, ਉਹ ਵੀ ਅੱਜ ਸਾਡੇ ਵਿੱਚ ਵਿਰਾਜੇ ਹੋਏ ਹਨ। ਸੋ ਗਿਆਨੀ ਕੁਲਦੀਪ ਸਿੰਘ ਜੀ ਨੂੰ ਵੀ ਜੀ ਆਇਆਂ ਨੂੰ, ਹੋਰ ਉਹਨਾਂ ਦੇ ਨਾਲ ਆਏ ਹੋਏ ਨੌਜਵਾਨ ਸਾਰੇ ਸਿੰਘਾਂ ਨੂੰ ਵੀ ਜੀ ਆਇਆਂ ਨੂੰ। ਬਹੁਤ ਸਤਿਕਾਰਯੋਗ ਹਨ ਮਹਾਂਪੁਰਸ਼ ਜਿਨ੍ਹਾਂ ਨੇ ਦਰਸ਼ਨ ਦਿੱਤੇ ਹਨ। ਸੋ ਆਓ ਹੁਣ ਅਗਲਾ ਪ੍ਰੋਗਰਾਮ ਸੋਲ ਸਾਹਿਬ ਦੱਸਣਗੇ। ਦਾਸ ਇੱਥੇ ਹੀ ਖਿਮਾ ਦਾ ਜਾ ਚੁੱਕਿਆ। ਹੇ ਗੋਬਿੰਦ, ਹੇ ਗੋਪਾਲ,
ਹੇ ਦਇਆਲ ਲਾਲ,
ਪ੍ਰਾਣਨਾਥ ਅਨਾਥ ਸਖੇ ਦੀਨ ਦਰਦ
ਨਿਵਾਰ,
ਹੇ ਸਮਰੱਥ ਅਗੰਮ ਪੂਰਨ ਮੋਹੇ ਮਾਇਆ
ਧਾਰ,
ਅੰਧਕੂਪ ਮਹਾ ਭਿਆਨ ਨਾਨਕ ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ
ਦਇਆਲ,
ਏਕ ਅੱਖਰ ਹਰ ਮਨ ਬਸਤ ਨਾਨਕ
ਹੋਤ ਨਿਹਾਲ,
ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ
ਪਾਰ,
ਜੋ ਸ਼ਰਧਾ ਕਰ ਸੇਵਦੇ ਗੁਰੂ ਪਾਰ
ਉਤਾਰਨ ਹਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ